ਮੈਂ ਬੇਨਤੀ ਕਰਾਂਗਾ ਪ੍ਰੋਫੈਸਰ ਅਨੁਰਾਗ ਸਿੰਘ ਜੀ ਨੂੰ ਕਿ ਉਹ ਆਪਣੇ ਵਿਚਾਰ ਜਿਹੜਾ ਉਹਨਾਂ ਦਾ ਵਿਸ਼ਾ ਹੈ ਉਹਦੇ ਬਾਰੇ ਤੁਹਾਡੇ ਨਾਲ ਸੰਖੇਪ ਰੂਪ ਦੇ ਵਿੱਚ ਜਿਹੜੇ ਆ ਉਹ ਸਾਂਝੇ ਕਰਨ ਕਿ ਜਿਹੜਾ ਸ੍ਰੀ ਦਸਵੇਂ ਗ੍ਰੰਥ ਜੀ ਦੀ ਬਾਣੀ ਦਾ ਇਤਿਹਾਸਿਕ ਅਤੇ ਅਧਿਆਤਮਿਕ ਮਹੱਤਵ ਜੋ ਹੈ ਉਹਦੇ ਸੰਬੰਧ ਵਿੱਚ।
ਮੰਚ 'ਤੇ ਬੈਠੇ ਸਿੰਘ ਸਾਹਿਬਾਨ, ਵਿਦਵਾਨ ਭਰਾਵੋ ਅਤੇ ਗੁਰੂ ਕੀ ਲਾਡਲੀਆਂ ਫੌਜਾਂ ਅਤੇ ਖਾਲਸਾ ਪੰਥ ਦੇ ਵਾਰਸੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਚਾ ਤਾਂ ਕੁਛ ਹੋਰ ਲਿਖਿਆ ਕਿਉਂਕਿ ਉਹਨੂੰ ਸੰਖਿਪਤ ਵੀ ਕਰਨਾ। ਜਿਹੜਾ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਜੀ ਨੇ ਕੁਝ ਵਿਚਾਰ ਦਿੱਤੇ ਨੇ, ਮੈਂ 2-3 ਮਿੰਟ ਉਹ 'ਤੇ ਲਗਾਵਾਂਗਾ। ਸ਼ਾਇਦ ਸਿੰਘ ਸਾਹਿਬ ਨੂੰ ਪਤਾ ਨਹੀਂ, ਕੁਰਾਨ ਸ਼ਰੀਫ 'ਤੇ ਵੀ ਕਿੰਤੂ ਪਰੰਤੂ ਹੈ। ਬੈਂਜਮਿਨ ਵਾਕਰ ਹੈ, ਉਹਨੇ ਪੂਰੀ ਕਿਤਾਬ ਇਹਦੇ 'ਤੇ ਲਿਖੀ ਹੈ। ਕਿੰਤੂ ਪਰੰਤੂ ਜਿਸ ਤਰ੍ਹਾਂ ਦੇ ਸਾਡੇ ਕੋਲ ਸ਼ੰਕਾਵਾਦੀ ਹੈ ਉੱਧਰ ਵੀ ਹੈਗੇ ਜੀ। ਉਹ ਕਹਿੰਦੇ ਨੇ ਕਿ ਜਿਹੜੇ ਆਇਤਾਂ ਮੱਕੇ 'ਚ ਲਿਖੀਆਂ ਉਹੀ ਤੁਰਕੀ ਬਾਣੀ ਹੈ, ਜਿਹੜੀ ਮਦੀਨੇ ਦੀਆਂ ਲਿਖੀਆਂ ਉਹ ਤੁਰਕੀ ਬਾਣੀ ਨਹੀਂ ਹੈ। ਇਹ ਵੀ ਇੱਕ ਸ਼ੰਕਾ ਹੈ। ਜਿਵੇਂ ਸਾਡੇ ਕਹਿੰਦੇ ਨੇ ਵੀ ਆਹ ਗੁਰੂ ਗ੍ਰੰਥ ਸਾਹਿਬ ਜਿਹੜਾ ਇਹਨੂੰ ਮੰਨ ਲਓ ਅਤੇ ਇਹਨੂੰ ਨਾ ਮੰਨੋ, ਕਿਉਂਕਿ ਜਿਹੜੇ ਮੱਕੇ ਦੀਆਂ ਆਇਤਾਂ ਨੇ ਉਹਦੇ 'ਚ ਲਫ਼ਜ਼ ਕੁਰਾਨ ਲਫ਼ਜ਼ ਯੂਜ਼ ਹੋਇਆ ਹੈ, ਪਰਮਾਤਮਾ ਲਈ ਅਲ ਰਹਿਮਾਨ ਯੂਜ਼ ਹੋਇਆ ਹੈ, ਮਰਸੀਫੁੱਲ। ਜਿਹੜੇ ਮਦੀਨੇ ਦੇ ਆਇਤਾਂ ਨੇ ਉਹਦੇ 'ਚ ਲਫ਼ਜ਼ ਜਿਹੜਾ ਅਲ ਕਿਤਾਬ ਯੂਜ਼ ਹੋਇਆ ਹੈ। ਜਿਹੜੀ ਤ੍ਰਿਆ ਚਰਿੱਤਰ 'ਚ ਜੋਸਫ ਅਤੇ ਜ਼ੁਲੈਖਾ ਦੀ ਕਹਾਣੀ ਹੈ, ਇਹ ਵੀ ਕਹਿੰਦੇ ਨੇ ਇਹ ਮਾੜੀ ਹੈ ਜੀ। ਉੱਥੇ ਵੀ ਕੁਝ ਮੁਸਲਮਾਨ ਭਰਾ ਨੇ ਜਿਹੜੇ ਕਹਿੰਦੇ ਨੇ ਮਾੜੀ ਹੈ, ਚੋਂ ਕੱਢ ਦਿਓ। ਜ਼ਾਰਡਨ ਦਾ ਇੱਕ ਵਿਦਵਾਨ ਹੋਇਆ, ਮੈਂ ਹੁਣ ਨਾਮ ਨਹੀਂ ਯਾਦ ਆ ਰਿਹਾ, ਇੱਕ 1982 'ਚ ਕਤਲ ਕੀਤਾ ਗਿਆ, ਇੱਕ 1985 'ਚ, ਜਿਨ੍ਹਾਂ ਨੇ ਕਿੰਤੂ ਪਰੰਤੂ ਕੀਤਾ ਸੀ। ਅਸੀਂ ਸਿਰਫ ਪੰਥ 'ਚੋਂ ਕੱਢਦੇ ਹਾਂ। ਮੈਂ ਸੱਚ ਪੁੱਛੋਂ ਤੇ ਇਸ ਦੇ ਵੀ ਹੱਕ 'ਚ ਨਹੀਂ ਕਿ ਕਿਸੇ ਨੂੰ ਪੰਥ 'ਚੋਂ ਕੱਢੋ। ਉਹ ਆਪਣੇ ਆਪ ਨੂੰ ਪੰਥ 'ਚ ਤੋਂ ਆਪ ਹੀ ਆਪਣੇ ਤੋਂ ਨਿਕਾਰਾ ਕਰ ਰਹੇ ਨੇ ਕਿ ਅਸੀਂ ਇਸ ਚੀਜ਼ ਨੂੰ ਨਹੀਂ ਮੰਨਦੇ। ਇਹ ਵਿਵਾਦ ਦੀ ਤਾਂ ਸ਼ੁਰੂ ਹੋਏ ਨੇ ਕਿਉਂਕਿ ਪਹਿਲਾਂ ਜਿਹੜੇ ਸਿੱਖ ਸੀ ਉਹ ਕਹਿੰਦੇ ਸੀ ਜੋ ਗੁਰੂ ਕਹੇ ਅਸੀਂ ਮੰਨੀਏ, ਹੁਣ ਇਹ ਕਹਿੰਦੇ ਜੋ ਅਸੀਂ ਕਹੀਏ ਉਹ ਗੁਰੂ ਮੰਨੇ। ਉਲਟੀ ਜਿਹੜੀ ਗਿਣਤੀ ਸ਼ੁਰੂ ਕੀਤੀ ਹੈ। ਸੈਮੀਨਾਰ ਕੁਰਾਨ ਸ਼ਰੀਫ 'ਤੇ ਵੀ ਹੋਏ ਨੇ, ਇਹਨਾਂ ਦੀਆਂ ਬਈ ਇਹ ਕੁਰੈਕਟ ਹੈ ਕਿ ਨਹੀਂ ਹੈ, ਇਹ ਰਿਵੀਲਡ ਬਾਣੀ ਹੈ ਕਿ ਨਹੀਂ ਹੈ, ਗੀਤਾ 'ਤੇ ਵੀ ਹੋਏ, ਸਾਰਿਆਂ 'ਤੇ ਹੋਏ ਨੇ। ਸੈਮੀਨਾਰ ਦਾ ਮਤਲਬ ਸਿੰਘ ਸਾਹਿਬ ਦਾ ਜਿਹੜਾ ਖਦਸ਼ਾ ਹੈ ਕਿ ਮੈਂ ਉਸ ਦੇ ਜ਼ਰੂਰ ਖਿਲਾਫ਼ ਹਾਂ ਕਿ ਕਮੇਟੀਆਂ, ਕੋਈ ਕਮੇਟੀ ਦੀ ਜ਼ਰੂਰਤ ਨਹੀਂ, ਕਿਉਂਕਿ ਭਾਈ ਮਨੀ ਸਿੰਘ ਤੋਂ ਲੈ ਕੇ ਪ੍ਰੈਜ਼ੀਡੈਂਟ ਜਥੇਦਾਰ ਸਾਹਿਬ, ਗੁਰਸੋਭਾ ਗ੍ਰੰਥ ਦੇ ਕਰਤਾ ਜਿਨ੍ਹਾਂ ਨੇ 1709 ਸ਼ੁਰੂ ਕੀਤਾ ਤੋਂ ਲੈ ਕੇ ਅੱਜ ਤੱਕ ਹਰੇਕ ਵਿਦਵਾਨ ਨੇ ਦਸਮ ਗ੍ਰੰਥ 'ਚੋਂ ਹੀ ਗੁਰੂ ਸਾਹਿਬ ਦੀ ਬਾਣੀ ਦੇ ਆਧਾਰ 'ਤੇ ਹੀ ਗੁਰੂ ਸਾਹਿਬ ਦੀ ਲਾਈਫ ਲਿਖੀ। ਔਰ ਜਿਸ ਬੰਦੇ ਨੇ ਵੀ ਇਸ ਦਾ ਵਿਰੋਧ ਕੀਤਾ ਅੱਜ ਤੱਕ, ਕਿਉਂਕਿ ਇਸ ਦਾ ਫੈਸਲਾ ਹੋਇਆ, ਉਹ ਫੈਸਲੇ ਨੇ, ਜੇ 1928 'ਚ ਬਾਬੂ ਤੇਜਾ ਸਿੰਘ ਪਸੌੜ ਸੀ ਉਹਨੂੰ ਪੰਚੋਂ ਖਾਰਜ ਕੀਤਾ, ਅੱਜ ਉਹਨਾਂ ਦੇ ਬੱਚੇ ਆ ਕੇ ਮਾਫ਼ੀ ਮੰਗਦੇ ਨੇ। ਗਿਆਨੀ ਭਾਗ ਸਿੰਘ 1977 'ਚ ਕੀਤਾ, ਔਰ ਅੱਜ ਗਿਆਨੀ ਭਾਗ ਸਿੰਘ ਦੇ ਬੱਚੇ ਅਗਰ ਕੱਢ ਰਹੇ ਨੇ, ਇੱਕ ਪੈਂਫਲੇਟ ਕੱਢਿਆ ਗਿਆਨੀ ਭਾਗ ਸਿੰਘ 'ਤੇ, ਉਹਨਾਂ ਨੇ ਉਹਦੇ 'ਚ ਕਿਤੇ ਨਹੀਂ ਲਿਖਿਆ ਕਿ ਇਸ ਨੇ ਕੋਈ ਦਸਮ ਗ੍ਰੰਥ ਬਾਰੇ ਕੋਈ ਚੀਜ਼ ਲਿਖੀ, ਇਹਨਾਂ ਨੂੰ ਪੰਚੋਂ ਖਾਰਜ ਕੀਤਾ ਗਿਆ, ਕਿਉਂਕਿ ਸ਼ਰਮਸ਼ਾਰ ਨੇ। ਫਿਰ ਕਾਲਾ ਅਫਗਾਨਾ ਜੋਗਿੰਦਰ ਸਿੰਘ, ਹੋਰ ਪਤਾ ਕਿੰਨਿਆਂ ਦੀ ਵਾਰੀ ਆਏਗੀ। ਜਦ ਇਹ ਚੀਜ਼ ਇੱਕ ਤਰ੍ਹਾਂ ਫੈਸਲਾ ਹੋ ਹੀ ਚੁੱਕਾ, ਉਸ 'ਤੇ ਕਿੰਤੂ ਪਰੰਤੂ ਕਰਨ ਵਾਲਿਆਂ ਨੂੰ ਅਸੀਂ ਇੱਕਦਮ ਪੰਥ ਤੋਂ ਨਿਕਾਰਾ ਕਰ ਦਿੰਦੇ ਹਾਂ, ਅਤੇ ਉੱਥੇ ਕਮੇਟੀ ਦੀ ਵਾਕਈ ਕੋਈ ਜ਼ਰੂਰਤ ਨਹੀਂ। ਹੁਣ ਮੈਂ ਅਸਲੀ ਮੁੱਦੇ 'ਤੇ ਆਵਾਂਗਾ ਜੀ। ਇਹ ਕਿਉਂਕਿ ਜੇ ਇਹ ਸ਼ੰਕਾਵਾਦੀਆਂ ਦੇ ਸ਼ੰਕਿਆਂ ਦੇ ਕਿਤੇ ਅਸੀਂ ਉੱਤਰ ਨਾ ਦਿੱਤੇ, ਤਾਂ ਜਿਹੜੀ ਸੰਗਤ ਹੈ ਨਾ ਉਹ ਇਹਨਾਂ ਦੀਆਂ ਲਿਖਤਾਂ ਨਾਲ ਗੁੰਮਰਾਹ ਹੋ ਰਹੀ ਹੈ ਔਰ ਹੋਏਗੀ। ਸੈਮੀਨਾਰ ਵੀ ਨਹੀਂ, ਇਸ ਨੂੰ ਮੈਂ ਵਿਚਾਰ ਗੋਸ਼ਟੀ ਕਹਿੰਦਾ, ਜਦਕਿ ਉਹ ਵੀ ਆਪਣੇ ਜਿਹੜਾ ਉਹਨਾਂ ਨੇ ਇੱਕ ਮੰਚ ਬਣਾਇਆ ਉਹਨੂੰ ਕਹਿੰਦੇ ਨੇ ਦਸਮ ਗ੍ਰੰਥ ਵਿਚਾਰ ਮੰਚ, ਜਿੱਥੇ ਵਿਚਾਰ ਕੋਈ ਨਹੀਂ, ਬਾਹਰ ਬੈਠੇ ਨੇ ਸੋਟਾ ਲੈ ਕੇ ਵੀ ਅਕਲ ਅੰਦਰ ਨਹੀਂ ਵੜਨ ਦੇਣੀ। ਇਸ ਨੂੰ ਮੈਂ ਕਿਹਾ ਵੀ ਦਸਮ ਗ੍ਰੰਥ ਸ਼ਰੀਕ ਮੰਚ ਜ਼ਰੂਰ ਜ਼ਰੂਰ ਦੇ ਸਕਦੇ ਹੋ, ਵਿਚਾਰ ਮੰਚ ਤਾਂ ਬੜੀ ਹਮੇਸ਼ਾ ਖੁੱਲ੍ਹਾ। ਪਹਿਲੀ ਕਹਾਣੀ ਜਿਹੜੀ ਘੜਦੇ ਨੇ ਉਹ ਇਹ ਕਹਿੰਦੇ ਨੇ ਜੀ ਇਹ ਗੁਰੂ ਸਾਹਿਬ ਦੇ ਕਵੀਆਂ ਦੀ ਰਚਨਾ, ਅਤੇ ਜੇ ਕਵੀਆਂ ਦੀ ਰਚਨਾ ਹੈ ਤਾਂ ਕਵੀ ਨੇ ਪੂਰੀ ਕਿਉਂ ਨਾ ਕੀਤੀ, ਅਧੂਰੀਆਂ ਕਿਉਂ ਛੱਡਤੀਆਂ? ਅਕਾਲ ਉਸਤਤ ਅਧੂਰੀ ਹੈ, ਕ੍ਰਿਸ਼ਨ ਅਵਤਾਰ ਅਧੂਰੀ ਹੈ, ਗਿਆਨ ਪ੍ਰਬੋਧ ਅਧੂਰੀ ਹੈ, ਤ੍ਰਿਆ ਚਿੱਤਰ ਚੋਂ ਇੱਕ ਚਿੱਤਰ ਗਾਇਬ ਹੈ। ਕਿ ਉਹਨਾਂ ਕੋਲ ਟਾਈਮ ਨਹੀਂ ਸੀ? ਦੂਸਰੀ ਗੱਲ ਕਿ ਇਹਦੇ ਵਿੱਚ ਅਵਤਾਰਵਾਦ ਹੈ। ਹੁਣ ਜੇ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਠੀਕ ਤਰ੍ਹਾਂ ਪੜ੍ਹਿਆ ਹੋਵੇ ਅਤੇ ਦਸਮ ਗ੍ਰੰਥ ਪੜ੍ਹਿਆ ਹੋਵੇ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਿਥਿਹਾਸਕ ਅਲੰਕਾਰਾਂ ਦਾ ਜ਼ਿਆਦਾ ਜ਼ਿਕਰ ਜੇ ਦਸਮ ਗ੍ਰੰਥ ਦੇ ਨਾਲੋਂ, ਦਸਮ ਗ੍ਰੰਥ ਉਸ ਨੂੰ ਵਿਸਥਾਰ ਨਾਲ ਖੋਲਦਾ, ਉੱਥੇ ਜ਼ਿਕਰ ਹੈ, ਦਸਮ ਗ੍ਰੰਥ ਉਹਨਾਂ ਨੂੰ ਖੋਲਦਾ। ਉੱਥੇ ਜੇ ਅਗਰ ਉਹ ਵਰਤੇ ਗਏ ਨੇ ਉਹ ਤਾਂ ਸਾਨੂੰ ਬੜੇ ਠੀਕ ਲੱਗਦੇ ਨੇ, ਇੱਧਰ ਖਰਾਬ ਲੱਗਦੇ ਨੇ। ਹੁਣ ਪੱਟਾਂ ਦੀ ਬਾਣੀ ਹੈ ਇਹ, ਕਿਉਂਕਿ ਪਸੌੜੀ ਸੋਚ ਸੀ, ਭਗਤ ਬਾਣੀ ਵੀ ਕੱਢੋ, ਪੱਟਾਂ ਦੀ ਬਾਣੀ ਕੱਢੋ। ਪੱਟਾਂ ਦੀ ਬਾਣੀ ਨੂੰ ਗੁਰੂ ਉਸਤਤੀ ਕਿਹਾ ਗਿਆ, ਜੋ ਕਿ ਬਿਲਕੁਲ ਗਲਤ ਹੈ। ਨਾ ਪੱਟਾਂ ਦੀ ਬਾਣੀ ਗੁਰੂ ਉਸਤਤ ਹੈ, ਨਾ ਭਾਈ ਨੰਦ ਲਾਲ ਦਾ ਗੰਜਨਾਮਾ ਉਸ ਜਿਹੜੀ ਆ ਉਸਤਤੀ ਹੈ। ਇਹ ਜਿਹੜੀ ਗੁਰੂ ਮਹਾਰਾਜ ਦੀ ਰੂਹ ਪਰਮਾਤਮਾ ਚ ਅਭੇਦ ਹੈ, ਉਸ ਦਾ ਕੀ ਰਹੱਸ ਹੈ, ਇਹ ਉਸ ਨੂੰ ਜ਼ਾਹਿਰ ਕਰਦੀ ਹੈ, ਉਹ ਗੁਰੂ ਨੇ ਆਪ ਨਹੀਂ ਜ਼ਾਹਿਰ ਕਰਨਾ। ਦੂਸਰਾ, ਜੇ ਅਸੀਂ ਇਹਨਾਂ ਸਾਰੇ ਸ਼ੰਕਾਵਾਦੀਆਂ ਦਾ ਤੁਸੀਂ ਦੇਖੋਗੇ, ਇਹਨਾਂ ਦੇ ਜਿਹੜੇ ਤਰਕ ਆਉਂਦੇ ਨੇ ਉਹ ਤਰਕ ਇੰਨੇ ਕੁ ਹਾਸੋਹੀਣੇ ਹੁੰਦੇ ਨੇ ਕਿ ਥੋੜ੍ਹੀ ਦੇਰ ਬਾਅਦ ਇਹਨਾਂ ਨੂੰ ਆਪ ਨੂੰ ਸ਼ਰਮ ਆਉਣੀ ਸ਼ੁਰੂ ਹੋ ਜਾਂਦੀ ਹੈ। ਸਿੰਘ ਸਾਹਿਬ ਕਹਿੰਦੇ ਨੇ ਕਿ ਇਸ 'ਤੇ ਵਿਚਾਰ ਗੋਸ਼ਟੀ ਨਾ ਹੋਵੇ, ਇਹ ਸ਼ੁਰੂ ਹੋਏ ਤ੍ਰਿਆ ਚਰਿੱਤਰ ਤੋਂ ਅਤੇ ਜਾਪ ਸਾਹਿਬ ਤੱਕ ਆ ਗਏ ਜੇ, ਅਤੇ ਅਸੀਂ ਆਪਣਾ ਮੈਦਾਨ ਖੁੱਲ੍ਹਾ ਵੀ ਨਹੀਂ ਛੱਡ ਸਕਦੇ। ਅਵਤਾਰਵਾਦ, ਅਗਰ ਦ੍ਰੋਪਦੀ ਦੀ ਕਥਾ ਹੈ ਉਹ ਅਗਰ ਹਿੰਦੂ ਮਤ ਵਿੱਚ ਪੜ੍ਹੋਗੇ ਉਹ ਕਹਿੰਦੇ ਕ੍ਰਿਸ਼ਨ ਜੀ ਨੇ ਉਹਦੀ ਪੱਤ ਬਚਾਈ, ਅਗਰ ਗੁਰੂ ਗ੍ਰੰਥ ਸਾਹਿਬ 'ਚੋਂ ਪੜ੍ਹੋਗੇ ਤਾਂ ਉਸਦਾ ਆਏਗਾ ਕਿ ਉਹ ਮਹਾਰਾਜ ਨੇ ਉਹਨਾਂ ਦੀ, ਪਰਮਾਤਮਾ ਨੇ ਉਸਦੀ ਲਾਜ ਬਚਾਈ। ਕਥਾ ਸੇਮ ਹੈ। ਤ੍ਰਿਆ ਚਰਿੱਤਰ ਇੱਕ ਪੋਥੀ ਪੰਜਾਬ ਯੂਨੀਵਰਸਿਟੀ 'ਚ ਪਈ ਹੈ, ਛੋਟੀ ਹੈ, ਜਿਸ ਨੂੰ ਕਿ ਤਰਕਸ਼ ਕੀ ਪੋਥੀ ਕਿਹਾ ਜਾਂਦਾ, ਔਰ ਉਸ ਦੇ ਵਿੱਚ ਇਹ ਵੀ ਲਿਖਿਆ ਕਿ ਗੁਰੂ ਸਾਹਿਬ ਤੋਂ ਬਾਅਦ ਦੀ ਹੈ। ਔਰ ਤਰਕਸ਼ ਮਤਲਬ ਜਿਹੜੇ ਨਿਆਂਗ ਸਿੰਘਾਂ ਦਾ ਤੀਰਾਂ ਦਾ ਤਰਕਸ਼ ਉਹਦੇ 'ਚੋਂ ਰੱਖੀ ਜਾਂਦੀ ਸੀ। ਨਿਆਂਗ ਸਿੰਘ ਤਾਂ ਉਸ ਨੂੰ ਪੜ੍ਹ ਕੇ ਆਪਣਾ ਇੰਨਾ ਕੁ ਉਹਨਾਂ ਨੇ ਆਚਰਣ ਕਾਇਮ ਰੱਖਿਆ ਕਿ ਲੋਕ ਕਹਿੰਦੇ ਵੀ ਉਹਨਾਂ ਦੇ ਘਰ ਧੀ ਭੈਣ ਪਹੁੰਚ ਗਈ ਠੀਕ ਸੁਰੱਖਿਅਤ। ਇਹ ਜਿਹੜੇ ਅੱਜ 60-70 ਸਾਲ ਦੇ ਬੁੱਢੜੇ ਨੇ ਇਹਨਾਂ ਨੂੰ ਪੜ੍ਹ ਕੇ ਇਹਨਾਂ ਦੀ ਵਾਸ਼ਨਾ ਜਾਗਦੀ ਹੈ, ਫਿਰ ਆਪਣੇ ਆਪ ਨੂੰ ਖਾਲਸਾ ਵੀ ਕਹਿੰਦੇ ਨੇ। ਇਹ ਜਿਹੜਾ ਗ੍ਰੰਥ ਹੈ ਗੁਰਮੁਖ ਯੋਗੀਆਂ ਲਈ ਸੀ, ਨਾ ਕਿ ਮਨਮੁਖ ਭੋਗੀਆਂ ਲਈ। ਹੁਣ ਜੇ ਮੈਂ ਆਪਣੇ ਖੋਜ ਦੇ ਲਈ ਉੜੀਸਾ 'ਚ ਗਿਆ, ਉੜੀਸਾ ਦੇ ਵਿੱਚ ਇੱਕ ਮੈਨੂੰ ਛੋਟੀ ਗ੍ਰੰਥੀ ਮਿਲੀ ਜਿਹਦੇ 'ਚ ਉੱਥੋਂ ਦੇ ਉੜੀਆ ਲੋਕਾਂ ਨੇ ਅਰਦਾਸ ਬਣਾਈ ਹੈ। ਉਹ ਅਰਦਾਸ ਵਾਰ ਸ਼੍ਰੀ ਭਗੌਤੀ ਜੀ ਦੀ ਪਹਿਲੀਆਂ ਦੋ ਜਿਹੜੀਆਂ ਪੌੜੀਆਂ ਉਹ ਪੂਰੀ ਹੈ, ਅਸੀਂ ਪਹਿਲੀ ਨੂੰ ਚੱਕਦੇ ਹਾਂ, ਉਹ ਦੋਵੇਂ ਪੂਰੀਆਂ ਲਈਆਂ ਉਹਨਾਂ ਨੇ। ਤੀਸਰੀ ਗੱਲ ਇਹ ਕਰਦੇ ਨੇ ਕਿ ਜੀ ਇਹ ਅਨੁਵਾਦ ਹੈ, ਅਨੁਵਾਦ ਕਵੀਆਂ ਨੇ ਕੀਤਾ, ਬਿਲਕੁਲ ਅਨਪੜ੍ਹ ਰਾਜਾ ਸੀ ਅਕਬਰ ਜਿਸ ਨੇ ਹਿੰਦੂ ਸੰਸਕ੍ਰਿਤ ਗ੍ਰੰਥਾਂ ਦਾ ਜਦੋਂ ਅਨੁਵਾਦ ਕਰਵਾਇਆ ਔਰ ਸੁਣਿਆ ਔਰ ਸੁਣ ਕੇ ਉਹ ਕਹਿ ਰਿਹਾ ਆਪਣੇ ਅਨੁਵਾਦਕਰਤਾ ਨੂੰ ਵੀ ਫਾਰਸੀ 'ਚ ਤੂੰ ਕਰ ਰਿਹਾ, ਇਹਦੇ 'ਚ ਰਸ ਖਤਮ ਹੋ ਰਿਹਾ, ਇਹਦਾ ਮਤਲਬ ਹੈ ਕਿ ਰਸ ਜਿਹੜਾ ਖਤਮ ਹੋ ਰਿਹਾ, ਤੇਰਾ ਅਨੁਵਾਦ ਠੀਕ ਨਹੀਂ। ਗੁਰੂ ਸਾਹਿਬ ਨੇ ਅਨੁਵਾਦ ਕਰਾਏ ਨੇ, ਕਵੀਆਂ ਤੋਂ ਕਰਵਾਏ ਨੇ, ਉਸਦਾ ਗ੍ਰੰਥ ਅਲੱਗ ਹੈ ਵਿਦਿਆਸਾਗਰ ਗ੍ਰੰਥ, ਉਹ ਤਾਂ ਉਹਦੇ ਲਈ ਆਪਾਂ ਨੂੰ ਕੇਸਰ ਸਿੰਘ ਛਿੱਬਰ ਨਹੀਂ ਨਜ਼ਰ ਆਉਂਦਾ, ਕਿਉਂਕਿ ਕੇਸਰ ਸਿੰਘ ਛਿੱਬਰ ਨੇ ਗੱਲ ਕਲੀਅਰ ਕੀਤੀ ਹੈ। ਗੁਰੂ ਸਾਹਿਬ ਦੇ ਜਿਹੜੇ ਅਨੁਵਾਦ ਕੀਤੇ ਨੇ, ਪਹਿਲੀ ਗੱਲ ਹੈ ਜਿਹੜੇ ਤੇ ਹੈਗੇ ਨੇ ਕਵੀਆਂ ਦੇ ਅਨੁਵਾਦ, ਉਹਨਾਂ 'ਚੋਂ ਮੇਰੇ ਕੋਲ ਕਵੀ ਟਹਿਕਣ ਦਾ ਮਹਾਂਭਾਰਤ ਦਾ ਘਰ ਲਿਖਿਆ ਅਨੁਵਾਦ ਵੀ ਹੈ, ਮੈਂ ਉਹਨੂੰ ਵੀ ਪੜ੍ਹਿਆ, ਤੁਸੀਂ ਉਹ ਅਨੁਵਾਦ ਦੇਖੋਗੇ ਉਹ ਹੂਬ ਰੂਬ ਅਨੁਵਾਦ ਨੇ, ਲਿਟਰਲ ਟ੍ਰਾਂਸਲੇਸ਼ਨ। ਜਿਹੜੇ ਗੁਰੂ ਸਾਹਿਬ ਦੇ ਅਨੁਵਾਦ ਨੇ ਨਾ ਤਾਂ ਖੁੱਲ੍ਹੇ ਅਨੁਵਾਦ ਨੇ ਨਾ ਉਹ ਲਿਟਰਲ ਟ੍ਰਾਂਸਲੇਸ਼ਨ ਨੇ। ਮੈਂ ਥੋੜ੍ਹੀਆਂ ਤੁਹਾਨੂੰ ਇਗਜ਼ਾਮਪਲ ਦਿੰਦਾ ਚੰਡੀ ਚਰਿੱਤਰ ਦੀਆਂ। ਚੰਡੀ ਚਰਿੱਤਰ ਕਿਹਾ ਜਾਂਦਾ ਕਿ ਚੰਡੀ ਚਰਿੱਤਰ ਉਕਤ ਬਿਲਾਸ ਜਿਹੜਾ ਮਾਰਕੰਡੇ ਪੁਰਾਣ ਚੋਂ ਦੁਰਗਾ ਸਪਤਾਸ਼ੀ ਦੀ ਅਨੁਵਾਦ ਹੈ। ਜੇ ਅਨੁਵਾਦ ਹੈ ਉਹਦੇ ਅੰਦਰ ਅਧਿਆਏ 13 ਸਲੋਕ 700, ਗੁਰੂ ਸਾਹਿਬ ਦੇ ਅਧਿਆਏ 8 ਬੰਦ 253। ਗੁਰੂ ਸਾਹਿਬ ਨੇ ਕੀ ਛੱਡਿਆ? ਪਹਿਲੇ 4 ਚੈਪਟਰ ਜਿਹਦੇ 'ਚ ਦੁਰਗਾ ਦੀ ਉਸਤਤੀ ਗੁਰੂ ਸਾਹਿਬ ਨੇ ਛੱਡਤਾ ਹੀ। ਇਹ ਕਹਿੰਦੇ ਗੁਰੂ ਸਾਹਿਬ ਨੇ ਉਸਤਤੀ ਕਰ ਰਹੇ ਨੇ, ਗੁਰੂ ਸਾਹਿਬ ਨੇ ਛੱਡਤੀ। ਫਿਰ ਜਿਹੜੀ ਉਹ ਜੰਗਾਂ ਦੀ ਯੁੱਧਾਂ ਦੀ ਬਹੁਤ ਵਿਸਤਾਰ ਅਤੇ ਬੇਲੋੜੀਆਂ ਚੀਜ਼ਾਂ, ਵੀ 5000 ਸਾਲ ਇਹ ਉਦੋਂ ਚੱਲਿਆ, ਹੁਣ ਸਿੰਘ ਨੂੰ ਕਹਿੰਦੇ 5000 ਸਾਲ ਲੜੀ, ਉਹ ਸਿੰਘ ਕਹਿ ਮੈਂ ਤਾਂ 5000 ਦਾ ਥੋੜ੍ਹਾ ਲੜਨਾ। ਗੁਰੂ ਸਾਹਿਬ ਨੇ ਉਹ ਵੀ ਚੀਜ਼ਾਂ ਕੱਢਤੀਆਂ। ਗੁਰੂ ਸਾਹਿਬ ਜਿੱਥੇ ਜੇ ਕਹਿ ਰਹੇ ਕਿਸਨ ਬਿਸ਼ਨ ਕਬੂ ਨਾ ਧਿਆਉ, ਜੇ ਉਹ ਦੁਰਗਾ ਦੇ ਨੂੰ ਪੈਦਾ ਕਰਨ ਵਾਲੇ ਬਿਸ਼ਨ ਨੂੰ ਨਹੀਂ ਧਿਆਉਂਦੇ ਤਾਂ ਦੁਰਗਾ ਨੂੰ ਕਿੱਥੋਂ ਧਿਆ ਰਹੇ ਨੇ? ਜਿਸਦੀ ਇਹ ਸਾਡੇ 'ਚ ਗੁੰਮਰਾਹ ਕਰਨ ਦੀਆਂ ਜਿਹੜੀਆਂ ਆਪਣੀਆਂ ਉਹ ਮੀਨਿੰਗ ਕੱਢਦੇ ਨੇ ਜਾਂ ਅਨੁਵਾਦ ਕਰਦੇ ਨੇ, ਗੁਰੂ ਸਾਹਿਬ ਨੇ ਸਾਰੀਆਂ ਚੀਜ਼ਾਂ ਉਹ 'ਚੋਂ ਕੱਢ ਕੇ ਹੁਣ ਅੱਗੋਂ ਦੇਖੋ ਗੁਰੂ ਸਾਹਿਬ ਲੈ ਕਿਵੇਂ ਰਹੇ ਨੇ। ਉਹ ਫਿਰ ਉਹ ਵੀ ਅਨੁਵਾਦ ਨਹੀਂ ਹੈ, ਕਿਉਂਕਿ ਮੈਂ ਬਿਲਕੁਲ ਨਾਲ ਰੱਖ ਕੇ ਪੜ੍ਹੇ ਨੇ, ਉਹ ਵੀ ਅਨੁਵਾਦ ਨਹੀਂ ਹੈ। ਉਹਨਾਂ ਨੂੰ ਉਹਨਾਂ 'ਚੋਂ ਉਹ ਚੀਜ਼ ਲਈ ਜਿਹੜੀ ਕਿ ਗੁਰੂ ਸਾਹਿਬ ਦੀ ਭਗੌਤੀ ਦੀ ਜੀ ਪਰਮਾਤਮਾ ਦੀ ਸਿਰਜ ਨਾਨਕ ਅਤੇ ਵਿਨਾਸ਼ਕਾਰੀ ਸ਼ਕਤੀ ਦੀ ਗੱਲ ਕਰ ਰਹੇ ਨੇ, ਅਸੁਰ ਸ਼ਕਤੀਆਂ ਦੇ ਸੰਘਾਰਨ ਦੀ ਗੱਲ ਕਰ ਰਹੇ ਨੇ, ਜਿਸਦਾ ਪ੍ਰਯੋਜਨ ਗੁਰੂ ਸਾਹਿਬ ਬਰਜਿੱਤਰ ਨਾਟਕ 'ਚ ਦੇ ਰਹੇ ਨੇ। ਫਿਰ ਦੂਸਰਾ ਚੜੀ ਚਰਿੱਤਰ ਜਿਹੜਾ ਹੈ ਉਹ ਹੈ ਦੇਵੀ ਭਾਗਤ ਪੁਰਾਣ ਦੇ ਬੇਸਡ ਹੈ, ਅਤੇ ਸਾਡੇ ਇੱਕ ਇੱਥੋਂ ਹੈਗੇ ਨੇ ਮੁਹਾਲੀ ਦੇ, ਇਹਨਾਂ ਦੀ ਜੁੰਡਲੀ ਦੇ, ਉਹ ਕਹਿੰਦੇ ਜੀ ਭਾਗਵਤ ਪੁਰਾਣ ਦੇ ਬੇਸਡ ਹੈ। ਹੁਣ ਵਿਚਾਰੇ ਨੇ ਪਤਾ ਨਹੀਂ ਸੁਣ ਲਿਆ, ਮੈਂ ਕਹਿੰਦਾ ਸੁਣ ਲਿਆ, ਉਹ ਭਾਗਵਤ ਪੁਰਾਣ 'ਚ ਦੇਵੀ ਦਾ ਜ਼ਿਕਰ ਨਹੀਂ, ਇਹ ਦੇਵੀ ਭਾਗਵਤ ਪੁਰਾਣ ਅਲੱਗ ਹੈ, ਉਹ ਅਲੱਗ ਹੈ। ਹੁਣ ਦੇਵੀ ਭਾਗਵਤ ਪੁਰਾਣ ਦੇ ਵਿੱਚ ਜਿਹੜੀਆਂ ਇਹ ਸਾਰੀ ਦੇਵੀ ਦੇਵਤੇ ਅਸੁਰ ਸ਼ਕਤੀਆਂ ਦੇ ਉਤਪਤੀ ਦੀ ਕਾਰਨ ਅਤੇ ਉਤਪਤੀ ਕਿਵੇਂ ਹੋਈ, ਉਹ ਸਾਰੀਆਂ ਡਿਟੇਲਸ ਗੁਰੂ ਸਾਹਿਬ ਛੱਡ ਗਏ। ਇਸ ਦਾ ਪ੍ਰਯੋਜਨ ਗੁਰੂ ਸਾਹਿਬ ਨੇ ਉਹਦੇ 'ਚ ਦਿੱਤਾ ਅਕਾਲ ਉਸਤਤ 'ਚ, ਜਿਹੜੇ ਅਸੀਂ ਕਹਿੰਦੇ ਹਾਂ ਨਾ ਇਹ 20 ਬੰਦ ਨੇ ਜੀ, ਇਹ ਗੁਰੂ ਸਾਹਿਬ ਦੇ ਐਕਚੁਅਲੀ ਚੰਡੀ ਚਰਿੱਤਰ ਦਾ ਹੀ ਮੰਗਲਾਚਰਨ ਹੈ। ਨਹੀਂ, ਇਹਦਾ ਮਤਲਬ ਭਾਈ ਮਨੀ ਸਿੰਘ ਨੂੰ ਨਹੀਂ ਪਤਾ ਸੀ ਵੀ ਇੱਥੇ ਨਹੀਂ ਹੋਣੇ ਚਾਹੀਦੇ। ਉਹ ਜਿਹੜੀ ਜਮਨਾ ਦੇ ਕਿਨਾਰੇ ਗੁਰੂ ਸਾਹਿਬ ਦੀ ਸਮਾਧੀ ਲੱਗੀ ਹੈ, ਪਰਮਾਤਮਾ ਜੁੜੀ ਹੋਈ, ਤੂੰ ਹੀ ਤੂੰ 16 ਵਾਰ ਤੂੰ ਕਹਿ ਰਹੇ ਨੇ, ਉਹ ਤੂੰ ਦੀ ਧੁਨੀ ਜਿਹੜੀ ਹੈ ਤੁਹਾਨੂੰ ਵਾਰ ਸ੍ਰੀ ਭਗੌਤੀ 'ਚ ਵੀ ਮਿਲੇਗੀ, ਉਹੀ ਤੂੰ ਦੀ ਧੁਨੀ ਤੁਹਾਨੂੰ ਸ਼ਸਤਰ ਨਾਮ ਮਾਲ ਪੁਰਾਣ 'ਚ ਵੀ ਮਿਲੇਗੀ, ਉਹੀ ਧੁਨੀ ਤੁਹਾਨੂੰ ਚਰਿੱਤਰ ਉਪਖਿਆਨ ਦੇ ਪਹਿਲੇ ਚਰਿੱਤਰ 'ਚ ਮਿਲਦੀ, ਜਿਸ ਤੋਂ ਇਹ ਪਤਾ ਲੱਗਦਾ ਕਿ ਸਾਰੀਆਂ ਇਹ ਰਚਨਾਵਾਂ ਦਾ ਕਰਤਾ ਇੱਕੋ ਹੀ ਹੈ। ਅੱਜ ਦੀ ਤਰੀਕ ਦੇ ਵਿੱਚ ਇਨਸਾਨ ਇਹ ਪਦਾਰਥਾਂ 'ਚ ਇੰਨਾ ਕੁ ਫਸ ਗਿਆ ਹੈ ਕਿ ਉਸ ਨੂੰ ਕਿਸੇ ਵੀ ਕਿਸਮ ਦੇ ਯੋਧੇ ਨੂੰ ਵੇਖ ਕੇ ਡਰ ਲੱਗਦਾ, ਜਿਵੇਂ ਪੁੰਨੂ ਸਾਹਿਬ ਦੱਸ ਗਏ ਨੇ। ਅਤੇ ਜਿਹੜੇ ਬੰਦੇ ਦਸਮ ਗ੍ਰੰਥ ਦੇ ਵਿਰੋਧੀ, ਕਿ ਜਿਹੜੇ ਬੰਦੇ ਨੂੰ ਯੁੱਧ ਤੋਂ ਡਰ ਲੱਗਦਾ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਦੀ ਤਸਵੀਰ ਤੋਂ ਵੀ ਡਰ ਲੱਗਦਾ, ਦਸਮ ਗ੍ਰੰਥ ਬਹੁਤ ਦੂਰ ਹੈ। ਕੱਲ੍ਹ ਮੈਨੂੰ ਬਾਬਾ ਜੀ ਨੇ ਅਖਬਾਰ ਦਿਖਾਈ ਜੀ, ਫਤਿਹ ਦਿਵਸ ਗਲਤ ਨਾਮ ਹੈ, ਇਹ ਕਹਿਣਗੇ ਜੀ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਦਾ ਨਾਂ ਵੀ ਗਲਤ ਨੇ, ਉਹਨਾਂ ਦੇ ਨਾਂ ਜਿਹੜੇ ਅਜੀਤ ਸਿੰਘ, ਜੁਝਾਰ ਸਿੰਘ, ਜੋਰਾਵਾਰ ਸਿੰਘ, ਫਤਿਹ ਸਿੰਘ ਕਿਉਂ ਰੱਖਤੇ, ਆਹ ਮਿੰਟੂ ਸ਼ਿੰਟੂ ਟਿੰਟੂ ਕਿਉਂ ਨਹੀਂ ਰੱਖੇ ਜਿਵੇਂ ਅਸੀਂ ਰੱਖੇ ਹੋਏ ਨੇ। ਜਿਹੜਾ ਜ਼ਫਰਨਾਮੇ ਦੀ ਗੱਲ ਹੋ ਰਹੀ, ਜ਼ਫਰ ਅਰੇਬਿਕ ਵਰਡ ਆ, ਅਰਬੀ ਦਾ, ਅਰਬੀ ਭਾਸ਼ਾ ਦਾ, ਜਿਹਦਾ ਮਤਲਬ ਵਿਜੇ ਹੈ। ਹੁਣ ਇਹਨਾਂ ਨੂੰ ਫਤਿਹ ਤੋਂ ਵੀ ਡਰ ਲੱਗਦਾ ਕਿਉਂਕਿ ਇਹ ਪਹਿਲਾਂ ਹੀ ਹਾਰੇ ਬੈਠੇ ਹੋਏ ਨੇ, ਹਾਰ ਕਬੂਲਦੇ ਨਹੀਂ ਲੇਕਿਨ ਹਾਰੇ ਬੈਠੇ ਨੇ। ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਹਰਿਮੰਦਰ, ਦਸਮ ਗ੍ਰੰਥ ਗੁਰੂ ਸਾਹਿਬਾਂ ਦਾ, ਅਤੇ ਦਿੱਤਾ ਆ ਸਾਨੂੰ ਅਕਾਲ ਤਖ਼ਤ। ਅਗਰ 6ਵੇਂ ਪਾਤਸ਼ਾਹ ਨੇ ਮੀਰੀ ਪੀਰੀ ਦਾ ਸੰਕਲਪ ਤੈਅ ਕੀਤਾ, ਉਸ ਨੂੰ ਸੰਪੂਰਨ ਗੁਰੂ ਗੋਬਿੰਦ ਸਿੰਘ ਨੇ ਕੀਤਾ, ਉਸ ਨੂੰ ਸੰਪੂਰਨ ਗੁਰੂ ਗੋਬਿੰਦ ਸਿੰਘ ਨੇ ਕੀਤਾ। ਅਗਰ ਉੱਥੋਂ ਸਾਨੂੰ ਪਰਮਾਤਮਾ ਦੇ ਦਰਸ਼ਨ ਹੁੰਦੇ ਨੇ, ਇੱਥੋਂ ਸਾਨੂੰ ਪਰਮਾਤਮਾ ਦੇ ਧਰਮ ਯੁੱਧ ਦਾ ਜਿਹੜਾ ਇੱਕ ਧਰਮ ਯੁੱਧ ਦਾ ਚਾਅ ਹੈ ਉਸਦੇ ਦਰਸ਼ਨ ਹੁੰਦੇ ਨੇ। ਪ੍ਰਬੰਧਕਾਂ ਵੱਲੋਂ ਟਾਈਮ ਦੀ ਆਏ ਹੈ, ਐਸੀ ਕੋਈ ਗੱਲ ਨਹੀਂ, ਮੈਂ ਇੱਕ ਦੋ ਮਿੰਟ 'ਚ ਖਤਮ ਕਰ ਰਿਹਾ ਕਿਉਂਕਿ ਕਾਫੀ ਟਾਈਮ ਹੋ ਗਿਆ। ਅਸੀਂ ਇਸ ਲੜੀ ਦੇ ਵਿਚਾਰ ਗੋਸ਼ਟੀਆਂ ਹੋਰ ਵੀ ਕਰਾਵਾਂਗੇ। ਉਸ ਦਾ ਮਕਸਦ ਸਿਰਫ ਇਹ ਨਹੀਂ ਕਿ ਅਸੀਂ ਕੋਈ ਕਮੇਟੀ ਬਣਵਾਉਣੀ ਹੈ, ਉਸ ਦਾ ਮਕਸਦ ਇਹ ਹੈ ਕਿ ਅੱਜ ਤੱਕ ਜੋ ਕੁਛ ਦਸਮ ਗ੍ਰੰਥ ਬਾਰੇ ਬਹੁਤ ਘੱਟ ਚਾਨਣਾ ਲੋਕਾਂ ਕੋਲ ਹੈ, ਉਸ ਦਾ ਅੱਗੇ ਪਸਾਰ ਹੋ ਸਕੇ। ਪਿਛਲੇ ਸੈਮੀਨਾਰ 'ਚ ਮੈਂ ਦੱਸ ਚੁੱਕਾ ਸੀ ਕਿ ਜਿੰਨੇ ਵੀ ਇਹ ਸ਼ੰਕਾਵਾਦੀ ਨੇ, ਇਹਨਾਂ ਦੀਆਂ ਦੋਗਲੀਆਂ ਨੀਤੀਆਂ, ਦੋਗਲੀਆਂ ਰਾਈਟਿੰਗਸ, ਇੱਕ ਤੇ ਕਿਤੇ ਕੁਛ, ਦੂਸਰੇ 'ਚ ਕੁਛ, ਇੱਕ ਤੇ ਕਿਤੇ ਦੂਸਰੇ 'ਚ ਕੁਛ, ਆਪਣਾ ਵਿਚਾਰ ਕੋਈ ਨਹੀਂ, ਇਹਦਾ ਮਤਲਬ ਵਿਕਾਊ ਕਲਮਾਂ ਨੇ। ਅਤੇ ਵਿਕਾਊ ਕਲਮਾਂ ਸਿੱਖ ਕੌਮ ਨੂੰ ਅੱਜ ਤੱਕ ਤਾਂ ਨਹੀਂ ਖਰੀਦ ਸਕੀਆਂ, ਨਾ ਖਤਮ ਕਰ ਸਕੀਆਂ, ਨਾ ਅੱਗੋਂ ਖਤਮ ਕਰ ਸਕਣਗੀਆਂ। ਇਹਨਾਂ ਹੀ ਬੇਨਤੀਆਂ ਨਾਲ ਭੁੱਲ ਚੁੱਕੀ ਦੀ ਖਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।